ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ਼੍ਰੀ ਵਾਹਿਗੁਰੂ। ਐਸਾ ਕਰਦਾ ਰਹੇ ਮਹਾਰਾਜ, ਕਬੀਰ ਜੀ ਦਾ ਨਾਮ ਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਪਦੇਸ਼ ਕੀਤਾ ਹੈ, ਭਗਤਾਂ ਨੂੰ ਵਡਿਆਈ ਦੇ ਦਿੱਤੀ। ਸਿੱਧਾ ਨਹੀਂ ਕਹਿੰਦੇ, ਕਈ ਵਾਰੀ ਕਹਾ ਦਿੰਦੇ ਨੇ, ਭਗਤ ਕਬੀਰ ਜੀ ਤੋਂ ਕਹਾ ਦਿੱਤਾ ਆਪਾਂ ਨੂੰ। ਸਾਰੇ ਵਹਿਮ ਭਰਮ ਛੱਡ ਕੇ ਨਾਮ ਜਪਣ ਲੱਗ ਜਾਓ, ਇਹਦੇ 'ਚ ਭਲਾ ਹੈ। ਬਾਕੀ ਦੀਆਂ ਗੱਲਾਂ ਜਿੰਨੀਆਂ ਵੀ ਕਰਨੀਆਂ ਨੇ, ਇਹ ਸਾਰੀਆਂ ਮਨ ਨੂੰ ਖੰਡਾਉਣ ਵਾਲੀਆਂ ਹਨ। ਸਿਰਫ ਇਕਾਗਰਤਾ ਨਾਮ ਹੀ ਬਖਸ਼ਿਸ਼ ਕਰਦਾ ਹੈ ਇਨਸਾਨ ਨੂੰ। ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। 11ਵਾਂ ਸਲੋਕ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਣ ਜਲ ਥਲ ਮਹਿਲ ਸੋਏ। ਵਾਹਿਗੁਰੂ ਅਕਾਲ ਪੁਰਖ ਸਾਰੇ ਕਾਰਜਾਂ ਨੂੰ ਕਰਨ ਵਾਲਾ ਆਪ ਹੀ ਹੈ। ਬਲਿਹਾਰ ਜਾਈਏ ਉੱਥੋਂ ਜੋ ਜਲਾਂ ਥਲਾਂ ਵਿੱਚ, ਆਕਾਸ਼ ਵਿੱਚ, ਧਰਤੀ ਉੱਤੇ, ਹਰ ਜਗ੍ਹਾ ਦੇ ਉੱਤੇ ਵਿਆਪਕ ਹੈ। ਦੂਸਰੀ ਪੌੜੀ ਬਖਸ਼ਿਸ਼ ਕਰਦੇ ਨੇ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਜੇ ਵਾਹਿਗੁਰੂ ਨੂੰ ਭਾ ਜਾਵੇ। ਮੰਮੇ ਕੰਨਾ ਹੈ ਮਾਨੁਖ, ਜ਼ਿਆਦਾਤਰ ਤਾਂ ਭਈ ਪ੍ਰਾਪਤ ਮਾਨੁਖ ਦਿਓਰੀਆ ਮੰਮੇ ਕੰਨਾ ਹੀ ਆਉਂਦਾ, ਪਰ ਕਿਤੇ ਕਿਤੇ ਮਨੁੱਖ ਵੀ ਆ ਜਾਂਦਾ ਹੈ ਪਾਠ। ਪਰ ਜਿੱਥੇ ਵੀ ਮਾਨੁੱਖ ਆਵੇ ਉੱਥੇ ਮਾਨੁੱਖ, ਇਹ ਮਾਣ ਦਾ ਖਾਧਾ ਹੋਇਆ ਮਾਨੁੱਖ, ਗਤ ਪਾਵੈ। ਗਤ ਹੁੰਦੀ ਉੱਚੀ ਅਵਸਥਾ, ਕਲਿਆਣ, ਮੁਕਤੀ। ਵਾਹਿਗੁਰੂ ਨੂੰ ਭਾ ਜਾਵੇ ਤਾਂ ਵਾਹਿਗੁਰੂ ਕਿਰਪਾ ਕਰ ਦਿੰਦੇ ਨੇ, ਜੀਵ ਦੀ ਕਲਿਆਣ ਕਰ ਦਿੰਦੇ ਹਨ। ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਵਾਹਿਗੁਰੂ ਨੂੰ ਭਾ ਜਾਵੇ ਤਾਂ ਪੱਥਰਾਂ ਦੇ ਉੱਤੇ ਨਿਗਾਹ ਕਰ ਦੇਵੇ ਤਾਂ ਪੱਥਰ ਵੀ ਪਾਣੀ ਵਿੱਚ ਤਰਨ ਲੱਗ ਜਾਂਦੇ ਨੇ। ਬੜੀ ਥਾਈਂ ਤਾਰੇ ਵੀ ਹਨ, ਸਾਖੀਆਂ ਬਹੁਤ ਆਉਂਦੀਆਂ ਨੇ, ਨਾਮ ਦੇ ਆਸਰੇ ਬਹੁਤ ਕੁਛ ਤਰਦਾ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਪੱਥਰ ਵਰਗਾ ਇਨਸਾਨ, ਪੱਥਰ ਦਿਲ, ਜੇ ਮਹਾਰਾਜ ਨੂੰ ਭਾਵੇ ਤਾਂ ਪੱਥਰ ਵਰਗੇ ਜਿਨ੍ਹਾਂ ਦੇ ਦਿਲ ਨੇ ਖੁਸ਼ਕੀ ਦੇ ਮਾਰੇ ਹੋਏ ਨੇ, ਪੱਥਰ ਹਜ਼ਾਰਾਂ ਸਾਲ ਪਾਣੀ ਵਿੱਚ ਰਿਹਾ, ਕਈ ਕੋਟ ਅਭਿੱਗ ਆਤਮ ਨਿਕੋਰ, ਪਾਣੀ ਵਿੱਚ ਪੱਥਰ ਹਜ਼ਾਰਾਂ ਸਾਲ ਰਹੇ, ਦੋ ਟੋਟੇ ਕਰੋ ਤੋੜ ਕੇ, ਵਿੱਚੋਂ ਸੁੱਕਾ ਹੀ ਨਿਕਲਦਾ, ਆਪਸ ਵਿੱਚ ਰਗੜ ਦਿਓ ਤਾਂ ਵਿੱਚੋਂ ਅੱਗ ਨਿਕਲਦੀ ਹੈ। ਐਸੇ ਇਨਸਾਨ ਵੀ ਹਨ ਪੱਥਰ ਵਰਗੇ ਅਭਿੱਜ, ਜਿਨ੍ਹਾਂ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਜੇ ਦਿਲ ਵੇਖੋ ਅੰਦਰੋਂ ਖੁਸ਼ਕੀ ਦਾ ਮਾਰਿਆ ਹੋਇਆ, ਈਰਖਾ ਦੀ ਅੱਗ, ਵਿਸ਼ਿਆਂ ਦੀ ਅੱਗ ਉਹਨਾਂ ਦੇ ਅੰਦਰ। ਪਰ ਜੇ ਵਾਹਿਗੁਰੂ ਨੂੰ ਭਾ ਜਾਵੇ ਤਾਂ ਵਾਹਿਗੁਰੂ ਪੱਥਰ ਨੂੰ ਵੀ ਤਾਰ ਦਿੰਦੇ ਹਨ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਜੇ ਵਾਹਿਗੁਰੂ ਨੂੰ ਭਾ ਜਾਵੇ ਤਾਂ ਬਿਨਾਂ ਸਵਾਸਾਂ ਤੋਂ ਹੀ ਬੰਦੇ ਨੂੰ ਰੱਖ ਲੈਂਦਾ, ਇਹ ਉਹਦੀ ਆਪਣੀ ਕਲਾ ਹੈ। ਸੰਤ ਬਾਬਾ ਸੋਹਣ ਸਿੰਘ ਜੀ, ਵਿਧੀ ਚੰਦ, ਭਾਈ ਵਿਧੀ ਚੰਦ 6ਵੇਂ ਪਾਤਸ਼ਾਹ ਵੇਲੇ ਹੋਏ ਨੇ, ਉਹਨਾਂ ਦੀ ਅੰਸ ਬੰਸ ਚਲੀ ਆਉਂਦੀ ਹੈ। ਸੋ ਤਰਨਾ ਦਲ, ਸੰਤ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਉਹਨਾਂ ਦੀ ਅੱਲ ਹੈ। ਜਦੋਂ ਅੰਤਿਮ ਸਮਾਂ ਆਇਆ ਸਰੀਰ ਤਿਆਗਣ ਦਾ, ਸੋ ਉਸ ਵਕਤ ਅਸੀਂ ਹਜ਼ੂਰ ਸਾਹਿਬ ਸੀਗੇ, 1975 ਦੀ ਗੱਲ ਹੈ। ਸੋ ਮਹਾਂਪੁਰਸ਼ਾਂ ਨੇ ਇੱਕ ਅੰਤਰਜਾਮਤਾ ਵੀ ਦਿਖਾਈ। ਉਦੋਂ ਕਹਿਣ ਲੱਗੇ, ਘੋੜਿਆਂ ਦੇ ਪੇਟ ਵਿੱਚ ਦਰਦ ਹੋ ਰਿਹਾ, ਹਜ਼ੂਰ ਸਾਹਿਬ ਬੈਠੇ ਆ ਇੱਧਰ ਨੇ। ਸੋ ਉਸ ਵਕਤ ਸੁਰ ਸਿੰਘ ਪਿੰਡ ਪੈਂਦਾ ਅੰਮ੍ਰਿਤਸਰ ਜ਼ਿਲ੍ਹੇ 'ਚ, ਬੈਠੇ ਇੱਥੇ ਨੇ, ਘੋੜਿਆਂ ਦਾ ਮਸਾਲਾ ਲਿਖਵਾ ਕੇ ਹਜ਼ੂਰ ਸਾਹਿਬ ਬੰਦਾ ਭੇਜਿਆ, ਜਾ ਪਈ ਉੱਥੇ ਮਸਾਲਾ ਦੇ ਗਿਆ ਘੋੜਿਆਂ ਨੂੰ। ਫਿਰ ਕਹਿਣ ਲੱਗੇ ਚੰਗਾ ਬਈ ਸਿੰਘੋ ਹੁਣ ਅਸੀਂ ਜਾਣਾ, ਜਿਹਨਾਂ ਜਿਹਨਾਂ ਨੇ ਮਿਲਣਾ ਸਾਨੂੰ ਮਿਲ ਲਓ। ਪੂਰਨ ਬ੍ਰਹਮ ਗਿਆਨੀ ਜਿਹਨੂੰ ਕਹੀਏ ਗੁਰਸਿੱਖ ਮਹਾਂਬਲੀ ਯੋਧੇ ਉਹ ਸਨ। ਸੋ ਉਸ ਵਕਤ ਡਾਕਟਰਾਂ ਨੂੰ ਬੁਲਾਇਆ ਤਾਂ ਡਾਕਟਰ ਕੋਲ ਬੈਠੇ ਨੇ, ਡਾਕਟਰਾਂ ਨੂੰ ਹੱਸ ਕੇ ਕਹਿੰਦੇ ਨਬਜ ਦੇਖੋ ਤਾਂ ਗੱਲਾਂ ਕਰੇ ਨੇ। ਡਾਕਟਰ ਬੜੇ ਨਬਜ ਨੂੰ ਟੋਹਦੇ, ਨਬਜ ਕਹਿੰਦੇ ਮਹਾਰਾਜ ਨਬਜ ਤਾਂ ਤੁਹਾਡੀ ਖੜੀ ਹੈ, ਨਬਜ ਖੜੀ ਹੈ, ਗੱਲਾਂ ਤੁਸੀਂ ਕਰੀ ਜਾਂਦੇ ਹੋ। ਕਹਿੰਦੇ ਸਾਰੇ ਸਰੀਰ ਚੋਂ ਮੈਂ ਹੌਲੀ ਹੌਲੀ ਉੱਪਰ ਨੂੰ ਆ ਰਿਹਾ। ਫਿਰ ਕਹਿੰਦੇ ਦਿਲ ਦੇਖੋ, ਕਹਿੰਦੇ ਦਿਲ ਵੀ ਬੰਦ ਪਿਆ ਜੀ, ਦਿਲ ਬੰਦ ਹੈ, ਨਬਜ ਬੰਦ ਹੈ, ਪਰ ਗੱਲਾਂ ਚੱਲ ਰਹੀਆਂ ਨੇ। ਕਹਿੰਦੇ ਡਾਕਟਰ ਨੂੰ ਕਹਿੰਦੇ ਕਿਉਂ ਡਾਕਟਰੀ ਫੇਲ ਹੈ ਨਾ ਤੇਰੀ ਇੱਥੇ? ਕਹਿੰਦੇ ਹਾਂ ਜੀ, ਸਾਡੀ ਡਾਕਟਰੀ ਤਾਂ ਫੇਲ ਹੈ, ਦਿਲ ਹੀ ਖੜਾ ਤੁਹਾਡਾ, ਦਿਲ ਚੱਲ ਨਹੀਂ ਰਿਹਾ, ਨਬਜ਼ਾਂ ਖੜੀਆਂ ਨੇ ਪਰ ਤੁਸੀਂ ਫੇਰ ਵੀ ਜਿਉਂਦੇ ਹੋ। ਮਹਾਰਾਜ ਇਹ ਕੀ ਕਾਰਨ ਹੈ? ਤਾਂ ਪੰਗਤੀ ਪੜੀ ਪ੍ਰਭ ਭਾਵੈ ਬਿਨ ਸਾਸ ਤੇ ਰੱਖ। ਕਹਿੰਦੇ ਉਹ ਨਹੀਂ ਜਾਣਦੇ ਰੱਬ ਦੇਖੋ ਬਿਨਾਂ ਸਵਾਸਾਂ ਤੋਂ ਬੰਦੇ ਦਾ, ਮੈਂ ਸਵਾਸ ਵੀ ਨਹੀਂ ਲੈ ਰਿਹਾ ਤਾਂ ਵੀ ਮੈਂ ਬੋਲ ਰਿਹਾ। ਭਾਈ ਮਨੀ ਸਿੰਘ ਦੇ ਬੰਦ ਬੰਦ ਚੋਂ ਆਵਾਜ਼ ਆਉਂਦੀ ਸੀ ਨਾ ਇਹ ਸਭ। ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ, ਉਹ ਤੇ ਬੜੇ ਕਰਨੀ ਵਾਲੇ ਮਹਾਂਪੁਰਸ਼ ਹੋਏ ਨੇ, ਉਹ ਤਾਂ ਜੇ ਮੂੰਹ ਵਿੱਚੋਂ ਇੱਕ ਵਾਰ ਬਚਨ ਕਰ ਦਿੱਤਾ ਨਾ, ਸਾਹਮਣੇ ਦੇਖਦਿਆਂ ਦੇਖਦਿਆਂ ਹੀ ਬੰਦਾ ਚੜ੍ਹਾਈ ਕਰ ਜਾਂਦਾ ਸੀ। ਉਹਨਾਂ ਦਾ ਭਚੰਗੀ ਸਿੰਘ ਸੀ, ਦੋ ਸੀ ਵੈਸੇ ਤੇ, ਭਾਈ ਵੀਰੀ ਚੰਦ ਦੇ ਅੰਸ ਬੰਸ਼ ਵਿੱਚ ਇੱਕ ਬੱਚਾ ਹੀ ਹੁੰਦਾ ਅੱਗੇ, ਪਰ ਕਦੇ ਕਦੇ ਦੋ ਵੀ ਹੋ ਜਾਂਦੇ ਨੇ। ਤਾਂ ਕਹਿਣ ਲੱਗਿਆ ਉਹਨਾਂ ਦਾ ਭਚੰਗੀ, ਉਹ ਥੋੜ੍ਹਾ ਜਿਹਾ ਅੜਬ ਕਿਸਮ ਦਾ ਸੀਗਾ, ਦੋ ਸੀਗੇ। ਕਹਿਣ ਲੱਗਿਆ ਆਹ ਜਿਹੜੇ ਘੋੜੇ ਰੱਖੇ ਨੇ ਇਹਨਾਂ ਦਾ ਹੁਣ ਕੀ ਫਾਇਦਾ, ਹੁਣ ਤਾਂ ਕਾਰਾਂ ਗੱਡੀਆਂ ਮੋਟਰਾਂ ਆ ਗਈਆਂ, ਘੋੜੇ ਰੱਖਣੇ ਨਹੀਂ ਚਾਹੀਦੇ, ਐਵੇਂ ਗੰਦਗੀ ਪਾਉਂਦੇ ਨੇ, ਜੇ ਕਰਦੇ ਵੋ ਕਰਦੇ। ਕਹਿੰਦੇ ਭਾਈ ਸਿੰਘਾ, ਆਪਣਾ ਭਾਈ ਵਿਧੀ ਚੰਦ ਜੀ ਹੋਏ ਨੇ ਔਰ ਆਪਣੇ ਦਲ ਨੂੰ ਹੁਕਮ ਹੈ ਘੋੜੇ ਰੱਖਣੇ, ਫੌਜਾਂ ਸੰਗਾਰ ਕਰਕੇ ਰੱਖਦੀਆਂ ਆਪਣਾ, ਉਹ ਮੰਨੇ ਹੀ ਨੇ। ਪਰ ਇਹ ਜੇ ਜਾ ਕੇ ਇੱਕ ਸਿੰਘ ਨੂੰ ਕਹਿੰਦਾ ਮੇਰਾ ਜੀ ਕਰਦਾ ਮੈਂ ਸਾਰੇ ਘੋੜੇ ਵੱਢ ਦਿਆਂ, ਇਹ ਗੱਲ ਉਹਨਾਂ ਨੇ ਸੁਣ ਲਈ। ਕਹਿੰਦੇ ਤੈਨੂੰ ਪਤਾ ਨਾ ਮੇਰੀ ਜ਼ੁਬਾਨ ਦੇ ਵਿੱਚ ਹੀ ਫਿਰ ਤਲਵਾਰ ਹੈ। ਕਹਿੰਦੇ ਜੇ ਘੋੜੇ ਕੀ ਵੱਢਣੇ, ਤੂੰ ਹੀ ਚਲਿਆ ਜਾ। ਤਾਂ ਪੰਜਾਂ ਮਿੰਟਾਂ ਦੇ ਵਿੱਚ ਦੇਖਦਿਆਂ ਦੇਖਦਿਆਂ ਸਰੀਰ ਉਹਦਾ ਕੰਬ ਕੇ ਸਰੀਰ ਛੱਡ ਗਿਆ ਉਸੇ ਟਾਈਮ ਹੀ, ਕਿਉਂਕਿ ਉਹ ਕਿ ਮਹਾਂਬਲੀ ਮਹਾਂਪੁਰਖ ਹੋਇਆ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ, ਸਵਾਸ ਨਾ ਵੀ ਆਉਂਦੇ ਹੋਣ ਤਾਂ ਵੀ ਬੰਦੇ ਨੂੰ ਜਿਉਂਦਾ ਵਾਹਿਗੁਰੂ ਰੱਖ ਸਕਦਾ। ਸਾਇੰਸਦਾਨ ਨਹੀਂ, ਡਾਕਟਰ ਨਹੀਂ, ਸੰਸਾਰ ਦਾ ਕੋਈ ਬੰਦਾ ਨਹੀਂ, ਪਰ ਵਾਹਿਗੁਰੂ ਤੈਨੂੰ ਭਾਵੇ ਤਾਂ ਤੂੰ ਬਿਨਾਂ ਸਵਾਸਾਂ ਤੋਂ ਹੀ ਜੀਵ ਨੂੰ ਜਿਉਂਦਾ ਰੱਖ ਸਕਦਾ ਹੈ। ਪ੍ਰਭ ਭਾਵ ਹੈ ਤਾਂ ਹਰ ਗੁਣ ਭਖ ਹੈ। ਜੇ ਵਾਹਿਗੁਰੂ ਨੂੰ ਕੋਈ ਜੀਵ ਭਾ ਜਾਵੇ ਤਾਂ ਉਹ ਹਰੀ ਦੇ ਗੁਣ ਕਹਿ ਸਕਦਾ ਹੈ, ਨਹੀਂ ਤਾਂ ਉਹ ਕਹਿ ਨਹੀਂ ਸਕਦਾ। ਹਰੀ ਦੇ ਗੁਣ ਜਿਹੜੇ ਨੇ ਉਹ ਤਾਂਹੀਓ ਕੋਈ ਉਚਾਰਨ ਕਰ ਸਕਦਾ ਹੈ। ਵਾਹਿਗੁਰੂ ਅਕਾਲ ਪੁਰਖ ਦੇ ਸ੍ਰੇਸ਼ਟ ਗੁਣ ਮੂਲ ਮੰਤਰ ਵਿੱਚ, ਜਾਪ ਸਾਹਿਬ ਦੇ ਵਿੱਚ ਜਿੰਨੇ ਵੀ ਗੁਣ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਨੂੰ ਭਾਵੇ ਤਾਂ ਆਪਣੇ ਮੂੰਹ ਦੇ ਵਿੱਚ ਨਾਮ ਆਉਂਦਾ, ਤਾਂ ਆਪਣੇ ਮਨ ਦੇ ਅੰਦਰ ਉਤਸ਼ਾਹ ਬਣਦਾ, ਨਹੀਂ ਤਾਂ ਆਮ ਬੰਦੇ ਨੂੰ ਤਾਂ ਇਹ ਉਤਸ਼ਾਹ ਹੁੰਦਾ ਹੀ ਨਹੀਂ, ਵਾਹਿਗੁਰੂ ਕਹਿ ਕੇ ਖੁਸ਼ ਹੀ ਨਹੀਂ ਹੁੰਦਾ। ਪਰ ਜੇ ਤੁਹਾਨੂੰ ਪਾਉਂਦਾ ਕਿ ਇਸ ਸਿੱਖ ਤੋਂ ਨਾਮ ਜਪਾਉਣਾ, ਇਸ ਕਰਕੇ ਤੁਸੀਂ ਨਾਮ ਜਪਾਉਂਦੇ ਹੋ। ਪ੍ਰਭ ਭਾਵ ਹੈ ਤਾਂ ਪਤਿਤ ਉਧਾਰ ਹੈ। ਜੇ ਵਾਹਿਗੁਰੂ ਨੂੰ ਭਾ ਜਾਵੇ ਤਾਂ ਬਿਲਕੁਲ ਆਚਰਣ ਤੋਂ ਹੀਨ ਮਨੁੱਖ ਨੇ ਜਿਹੜੇ ਪਤਿਤ ਹੋਏ ਹੋਏ ਡਿੱਗੇ ਹੋਏ, ਉਹਨਾਂ ਦਾ ਵੀ ਕਲਿਆਣ ਕਰ ਦਿੰਦੇ ਨੇ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਕੋਹੜੀ ਦਾ ਕਲਿਆਣ ਕੀਤਾ, ਬਿਲਕੁਲ ਹੀ ਪਤਿਤ ਆਦਮੀ ਸੀ ਉਹ, ਗਿਆ ਗਵਾਚਿਆ। ਆਪ ਕਰੈ ਆਪਨ ਵਿਚਾਰੈ, ਆਪਣਾ ਵਿਚਾਰ ਕਰਕੇ ਫਿਰ ਆਪ ਹੀ ਕਿਰਿਆ ਕਰਦਾ ਉਹਦੇ ਮੁਤਾਬਕ। ਆਪੇ ਵਿਚਾਰ ਕਰਨ ਵਾਲਾ, ਆਪੇ ਕਰਮ ਕਰਨ ਵਾਲਾ, ਦੂਜੇ ਤੋਂ ਸਲਾਹ ਨਹੀਂ ਲੈਂਦਾ ਕਿ ਮੈਂ ਕੀ ਕਰਾਂ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਲੋਕ ਅਤੇ ਪ੍ਰਲੋਕ ਦਾ ਮਾਲਕ ਆਪ ਹੈ। ਦੋ ਸਿਰੇ ਨੇ ਦੁਨੀਆਂ ਅੰਦਰ, ਵਾਹਿਗੁਰੂ ਦਾ ਤਾਂ ਆਪਾਂ ਨਹੀਂ ਕਹਿੰਦੇ ਕੋਈ ਰਾਰ ਪਾਰ, ਕੋਈ ਇੱਧਰਲਾ ਪਾਸਾ ਉੱਧਰਲਾ, ਇਹਦਾ ਤਾਂ ਕੋਈ ਸਿਰਾ ਹੀ ਨਹੀਂ ਹੈ। ਪਰ ਬਾਕੀ ਜਿਹੜੀ ਚੀਜ਼ਾਂ ਮਾਇਆਵੀ ਨੇ ਉਹਨਾਂ ਦੇ ਦੋ ਦੋ ਸਿਰੇ ਨੇ, ਦੁੱਖ ਸੁੱਖ ਰਾਤ ਦਿਨ, ਭੁੱਖ ਪਿਆਸ ਗਰਮੀ ਸਰਦੀ, ਇਹ ਦੋ ਦੋ ਸਿਰੇ ਨੇ। ਦੋਹਾਂ ਸਿਰਿਆਂ ਕਾ ਆਪ ਸਵਾਮੀ, ਦੋਹਾਂ ਸਿਰਿਆਂ ਕਾ ਖਸਮ ਆਪ, ਆਪ ਮਾਲਕ ਹੈ, ਜੰਮਣ ਤੇ ਮਰਨ ਦਾ ਵੀ ਮਾਲਕ ਹੈ। ਖੇਲੈ ਬਿਗਸੈ ਅੰਤਰ ਜਾਮੀ, ਦੁਨੀਆਂ ਨੂੰ ਪੈਦਾ ਕਰਕੇ ਇਹਦੇ ਨਾਲ ਖੇਡਾਂ ਕਰਦਾ, ਫਿਰ ਖੇਡਦਾ ਹੈ, ਦੇਖਦਾ ਹੈ, ਖੁਸ਼ ਹੁੰਦਾ ਹੈ, ਅੰਤਰ ਜਾਮੀ ਹੈ। ਬੰਦੇ ਦੇ ਮੂੰਹ ਚੋਂ ਕੁਛ ਕਹਾ ਦਿੰਦਾ ਹੈ, ਫਿਰ ਬੰਦਾ ਕਰ ਦਿੰਦਾ ਹੈ ਕੁਛ ਹੋਰ ਹੀ, ਤਾਂ ਫਿਰ ਵਾਹਿਗੁਰੂ ਬਹੁਤ ਖੁਸ਼ ਹੁੰਦਾ ਹੈ। ਬੰਦਾ ਕਹਿੰਦਾ ਮੈਂ ਕਰ ਦਿਆਂਗਾ, ਕੋਲ ਹੀ ਖੜੇ ਤਾਂ ਹੁੰਦੇ, ਅੰਦਰ ਹੀ ਬੈਠੇ ਹੁੰਦੇ ਨੇ, ਬੰਦਾ ਕਹਿੰਦਾ ਮੈਂ ਕਰ ਦਿਆਂਗਾ, ਫਿਰ ਉਹ ਤੋਂ ਉਹ ਚੀਜ਼ ਹੁੰਦੀ ਨਹੀਂ ਹੈ। ਫਿਰ ਵਾਹਿਗੁਰੂ ਖੁਸ਼ ਹੁੰਦੇ ਦੇਖ ਕੇ, ਕਿਉਂ ਕਰ ਲਿਆ, ਹੋਇਆ ਨਹੀਂ ਨਾ, ਤੇਰੇ ਕੋਲੋਂ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਤੂੰ ਐਵੇਂ ਰੌਲਾ ਪਾਉਂਦਾ ਰਹਿਣਾ, ਮੇਰੇ ਕੋਲੋਂ ਇਹ ਹੋ ਜਾਏਗਾ, ਤੇਰੇ ਕੋਲੋਂ ਕੁਛ ਨਹੀਂ ਹੋ ਸਕਣਾ, ਤੂੰ ਮੇਰੇ ਆਸਰੇ ਹੋ ਕੇ ਚੱਲੇਗਾ, ਕਾਮਯਾਬ ਰਹੇਗਾ, ਆਪਣਾ ਆਸਰਾ ਨਾ ਰੱਖਿਆ ਕਰ। ਜੋ ਭਾਵੈ ਸੋ ਕਾਰ ਕਰਾਵੈ, ਜੋ ਵਾਹਿਗੁਰੂ ਨੂੰ ਭਾਉਂਦੀ ਹੈ ਜੀਵ ਤੋਂ ਉਹੀ ਕਾਰ ਕਰਾਉਂਦਾ, ਬਸ ਕੁਛ ਨਹੀਂ ਹੈ। ਵਾਹਿਗੁਰੂ ਅਕਾਲ ਪੁਰਖ ਦੇ ਹੀ ਵੱਸ ਹੈ, ਸਾਡੇ ਵੱਸ ਨਹੀਂ ਹੈ ਕੁਛ ਵੀ, ਰਹਿਤ ਰੱਖਣੀ ਵੀ ਆਪਣੇ ਵੱਸ ਨਹੀਂ ਹੈ, ਮਰਿਆਦਾ ਵਿੱਚ ਰਹਿਣਾ ਵੀ ਆਪਣੇ ਵੱਸ ਨਹੀਂ ਹੈ, ਕੋਈ ਵੀ ਕਰਮ ਜਿਹੜਾ ਆਪਾਂ ਕਰਦੇ ਹਾਂ ਆਪਣੇ ਵੱਸ ਵਿੱਚ ਨਹੀਂ ਹੈ, ਸਭ ਤੇਰੇ ਵੱਸ ਹੈ, ਸਭ ਤੁਸੀਂ ਆਪ ਹੀ ਕਰਾਉਣਾ। ਛੱਡ ਦਿਓ ਵਾਹਿਗੁਰੂ ਤੇ ਸਾਰੀਆਂ ਡੋਰੀਆਂ, ਤੁਸੀਂ ਆਪ ਹੀ ਕਰਾਉਣਾ। ਮਹਾਰਾਜ ਕਹਿੰਦੇ ਨੇ ਰਹਿਤ ਮਰਿਆਦਾ ਵੀ ਅਸੀਂ ਆਪ ਹੀ ਰਖਾਉਂਦੇ ਹਾਂ, ਉਠਾਉਂਦੇ ਵੀ ਆਪ ਹੈ, ਇਸ਼ਨਾਨ ਵੀ ਆਪ ਕਰਾਉਂਦੇ ਹਾਂ, ਬਾਣੀ ਵੀ ਆਪ ਪੜਾਉਂਦੇ ਹਾਂ, ਸੇਵਾ ਵੀ ਆਪ ਕਰਾਉਂਦੇ ਹਾਂ। ਆਪੇ ਸੰਗਤ ਸੱਦ ਬਹਾਲੈ, ਆਪੇ ਵਿਦਾ ਕਰਾਵੈ, ਸੰਗਤ ਵਿੱਚ ਸੱਦ ਕੇ ਵੀ ਆਪ ਹੀ ਲਿਆਉਂਦਾ ਹੈ। ਕਹੋ ਖਾਂ ਕੋਈ ਜਾਣਾ ਵੀ ਮੈਂ ਕੱਲ੍ਹ ਨੂੰ ਆਊਂਗਾ, ਕੱਲ੍ਹ ਨੂੰ ਨਹੀਂ ਫਿਰ ਤੂੰ ਆ ਸਕਦਾ, ਫਿਰ ਜਦ ਹੀ ਉਹ ਪਤਾ ਨਹੀਂ ਕੀ ਹਿਸਾਬ ਕਿਤਾਬ ਬਣਾ ਨੇ, ਜੇ ਮੂੰਹ ਚੋਂ ਕਹਿ ਦਿੰਦੇ ਮੈਂ ਆਉਂਦਾ, ਫਿਰ ਆਉਂਦਾ ਹੀ ਨਹੀਂ ਕਈ ਚਿਰ, ਫਿਰ ਆਉਂਦਾ ਹੁਣ ਮੈਂ ਆ ਨਹੀਂ ਸਕਦਾ, ਕਿਉਂ ਕਿਹਾ ਸੀ ਕਿ ਮੈਂ ਆਪੇ ਆਉਂਦਾ। ਮਹਾਰਾਜ ਨੂੰ ਇਹ ਚੀਜ਼ ਨਹੀਂ ਪਾਉਂਦੀ, ਕਹਿੰਦੇ ਲਿਆਉਂਦਾ ਮੈਂ, ਇਹ ਕਹਿੰਦਾ ਮੈਂ ਆਪੇ ਆਉਂਦਾ, ਫਿਰ ਮਾਫੀਆਂ ਮੰਗ ਕੇ ਖਹਿੜਾ ਛੁੱਟਦਾ। ਮਹਾਰਾਜ ਕਹਿੰਦੇ ਹੁਣ ਨਾ ਕਹੀਂ ਕਿ ਮੈਂ ਆਪੇ ਆਉਂਦਾ, ਮੈਂ ਲੈ ਕੇ ਆਉਂਦਾ ਤੈਨੂੰ। ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਹੋਰ ਕੋਈ ਦ੍ਰਿਸ਼ਟੀ ਚ ਨਹੀਂ ਆਉਂਦਾ ਵੀ ਜਿਹੜਾ ਇਹੋ ਜਿਹਾ ਕਰਮ ਕਰ ਸਕਦਾ ਹੋਵੇ, ਵਾਹਿਗੁਰੂ ਹੀ ਕਰਦਾ। ਕਹੋ ਮਨੁੱਖ ਤੇ ਕਿਆ ਹੋਏ ਆਵੇ, ਕਹਿੰਦੇ ਮਨੁੱਖ ਤੋਂ ਦੱਸੋ ਕੀ ਹੋ ਆਉਂਦਾ, ਕੋਈ ਕੰਮ ਕਰ ਸਕਦਾ ਹੈ ਆਪਣੇ ਆਪ, ਇਹ ਸ਼ਕਤੀ ਹੈ ਕੋਈ ਇਹਦੇ ਚ? ਜਦੋਂ ਵਾਹਿਗੁਰੂ ਦੀ ਜੋਤ ਨਿਕਲ ਜਾਂਦੀ ਹੈ ਫਿਰ ਸ਼ਕਤੀ ਖਤਮ ਹੋ ਜਾਂਦੀ ਹੈ। ਬੰਦਿਆ ਤੇਰਾ ਮਾਣ ਸਤਿਕਾਰ ਵਾਹਿਗੁਰੂ ਦੀ ਜੋਤ ਕਰਕੇ ਹੀ ਹੈ, ਜਦੋਂ ਜੋਤ ਨਿਕਲ ਜਾਂਦੀ ਹੈ ਫਿਰ ਤੇਰਾ ਸੰਸਕਾਰ ਕਿਉਂ ਕਰਨ ਦੇ ਸਾਰੇ ਜਾਣੇ? ਜਿੱਦਣ ਤੱਕ ਜੋਤ ਹੈ ਉਦਣ ਤੱਕ ਹੀ ਤੇਰੇ ਗਲਾਂ ਵਿੱਚ ਫੁੱਲਾਂ ਦੇ ਸਿਹਰੇ ਪੈਂਦੇ ਨੇ, ਜੈ ਜੈਕਾਰ ਹੁੰਦੀ ਹੈ, ਸਾਰੇ ਜਾਣੇ ਤੇ ਅੱਗੇ ਪਿੱਛੇ ਘੁੰਮਦੇ ਨੇ, ਜਿਉਂ ਹੀ ਚੜ੍ਹਾਈ ਕਰ ਗਿਆ ਉਸੇ ਵਕਤ ਹੀ ਸਾੜ ਦਿੰਦੇ ਨੇ। ਇਹਦਾ ਮਤਲਬ ਵਾਹਿਗੁਰੂ ਦੀ ਜੋਤ ਕਰਕੇ ਸਤਿਕਾਰ ਹੈ ਆਪਣਾ, ਤੇ ਫਿਰ ਵਾਹਿਗੁਰੂ ਦੀ ਜੋਤ ਨੂੰ ਕਿਉਂ ਭੁਲਾਈਏ ਆਪਾਂ? ਤੇਰੀ ਜੋਤ ਕਰਕੇ ਸਾਡਾ ਸੱਚੇ ਪਾਤਸ਼ਾਹ ਸਤਿਕਾਰ ਹੁੰਦਾ, ਨਹੀਂ ਸਾਨੂੰ ਕੌਣ ਪੁੱਛਦਾ, ਲੋਕ ਚੁੱਕ ਕੇ ਸੁੱਟ ਦਿੰਦੇ ਨੇ। ਜੋ ਤਿਸ ਭਾਵੈ ਸੋਈ ਕਰਾਵੈ, ਜੋ ਵਾਹਿਗੁਰੂ ਨੂੰ ਭਾਉਂਦਾ ਉਹੀ ਵਾਹਿਗੁਰੂ ਕਰਾਉਂਦਾ ਹੈ ਜੀਵ ਦੇ ਪਾਸੋਂ, ਆਪਣਾ ਤਾਂ ਕਹਿਣ ਮਾਤਰ ਹੈ ਕਿ ਮੈਂ ਕਰਦਾ ਹਾਂ, ਪਰ ਭਾਉਂਦਾ ਤੈਨੂੰ ਹੀ ਹੈ। ਇਸ ਕੈ ਹੱਥ ਹੋਏ ਤਾਂ ਸਭ ਕਿਛ ਲੈ, ਹੁਣ ਇਹਦੇ ਹੱਥ ਵਿੱਚ ਕੋਈ ਸ਼ਕਤੀ ਹੋਵੇ ਤਾਂ ਸਾਰਾ ਕੁਝ ਪ੍ਰਾਪਤ ਕਰ ਲਵੇ। ਇਸ ਕੈ ਹੱਥ ਹੋਏ ਤਾਂ ਸਭ ਕਿਛ ਲੈ, ਇਹ ਜਿਹੜੀ ਲੇ ਬਣਾਉਣੀ ਹੈ ਲੇ, ਜੇ ਇਕੱਲੇ ਲੱਲੇ ਨੂੰ ਲਾ ਹੁੰਦੀ ਤਾਂ ਲੇ ਕਹਿੰਦੇ, ਸਿਰਫ ਲੇ, ਲੇ ਦੇ ਅੱਗੇ ਈੜੀ ਸਿਹਾਰੀ ਵੀ ਹੈ ਲੇ ਕਰੇ, ਇਹ ਕਈ ਜਗ੍ਹਾ ਬਾਣੀ 'ਚ ਆਉਣਾ ਆਪਾਂ ਜਾਣਦੇ ਵੀ ਲੇ ਕਰੇ, ਈੜੀ ਦੀ ਸਿਹਾਰੀ ਨਾਲ ਲਮਕਾ ਕੇ ਅੱਗੇ ਅੱਖਰ ਨੂੰ ਹੋਰ ਵਧਾ ਦਿਓ ਲੇ। ਜੋ ਤਿਸ ਭਾਵ ਹੈ ਸੋਈ ਕਰੇ, ਕਰੇ ਤੇ ਕਰੇ, ਜੋ ਤਿਸ ਭਾਵ ਹੈ ਸੋਈ ਕਰੇ, ਕਰੇ ਤੇ ਕਰੇ, ਈੜੀ ਦੀ ਸਿਹਾਰੀ ਜਿਹੜੀ ਆ ਉਹ ਅੱਖਰ ਵੀ ਨਹੀਂ ਛੱਡਣਾ ਹੈ। ਜੋ ਤਿਸ ਭਾਵ ਹੈ ਸੋਈ ਕਰੇ, ਜੋ ਉਸ ਵਾਹਿਗੁਰੂ ਨੂੰ ਭਾਉਂਦਾ ਉਹੀ ਵਾਹਿਗੁਰੂ ਕਰਦਾ ਹੈ, ਆਪਣੇ ਹੁਕਮ ਵਿੱਚ ਨਹੀਂ ਹੈ ਵਾਹਿਗੁਰੂ, ਆਪਾਂ ਉਹਦੇ ਹੁਕਮ ਵਿੱਚ ਹਾਂ। ਅਣਜਾਣਤ ਬਿਖਿਆ ਮਹਿ ਰਚੈ, ਇਹ ਜੀਵ ਬੇਸਮਝਪਣੇ ਕਰਕੇ ਹੀ ਮਾਇਆ ਵਿੱਚ ਰਚਦਾ, ਵਿਸ਼ਿਆਂ ਵਿੱਚ ਰਚਦਾ, सिर्फ एक माया अखर आ जाए तो सारिया गल्लां कट्ठी आ जांदियां, जिवें विषय विकार काम क्रोध लोभ मोहकार निंदा चुगली बदी बखीली पदार्थ सब कुछ एक माया दे विच ही है। सारा कुछ पूरा ब्रह्मंड भी माया दे अंदर ही है। अणजाण पुणे विच इह माया दे विच रच विच जांदा है। जे जानत अपन आप बचा, जे जानदा होवे समझदारी होवे तां बच ना जावे। भरमे भूला दह दिस धावै, ये भरम दे विच पै के पटकिया होया इहदा मन माया करके दसो दिशा विच रात दिन घूमदा रहिंदा। जे शरीर करके बह गया तो फिर मन करके घूमदा, वो तो लैने ने उन्हू देने ने, उत्थे जाना है फलाने दिते नहीं है उन्हूं बैठा बुरा भला कहिंदा। खिन महनी चकीट कौराज पार ब्रह्म गरीब निवाज, गरीबां नूं नवाजण वाले ने पार ब्रह्म परमेश्वर जी। एक छिन दे विच एक नीवे जे बंदे नूं राज दी दात दिंदा, पर अंतरी भाव है कि नीच जिहड़ी अवस्था बिल्कुल ही नहीं है। छज्जू चौर अठवें पातशाह वाले पंजोखरा साहब नीच गया दे लोग, पैरां च ब्याहियां फटियां, नहाना धोना घट ही सी, बस कपड़े मैले कुचाले, गुंगा ते बोला करदा है कम के लोगों नूं पानी लिया के छप्पड़ां चो पानी भर लिया, घरां विच लिया के घड़ियां विच पा दिंदा। जिस घर विच लिया के पानी दे दो चार घड़े पा दिते, दो रोटियां हाथ ते रखियां खा लईयां, फिर दूजे घर दे भांडे भर दिते, फिर उत्थे दो रोटियां खा लईयां। बिल्कुल नीवा नीच आदमी जिहनूं कोई नेड़े ला के राजी नहीं, बस गूंगा बोला होण करके सब कुछ बेसमझी वाला काम है। पर खिन मैं नीच कीट कौ राज पार ब्रह्म गरीब नवाज। धन गुरु हरकृष्ण साहब महाराज ने इशनान करवाया, कहने सामने छपड़ी विच इशनान करा दिओ, आप ही ने उत्थे चरण पा दिते अपने। इशनान करके सब सोझियां होवाईयां, महाराज ने होर किरपा कीती, सिर दे उत्ते छिटी रख दित्ती फुल्लां वाली। हां भई चल अर्थ कर, महाराज ने अर्थ करवा दिते, गीता दे सत सत अर्थ करवा दिते। इस तरह राज दा अर्थ है प्रकाश। एक बिल्कुल नीवी अवस्था वाले नूं प्रकाश भी कर देंदे ने, राज भी दे देंदे ने। यह सारा राज विच ही आ जांदा जिहड़ा विद्वान बन जाना है। सरपंच अपने पिंड च ही मन्निया जांदा, उस तो वड्डा बंदा अपने शहर च मन्निया जांदा, उस तो वड्डा अपने स्टेट च मन्निया जांदा, उस तो वड्डा अपने देश विच, बाहर नहीं। विद्वान बंदा पूरे संसार विच मन्निया जांदा, जिथे मर्जी चलिया जाए उहदी विद्वानी कायम रहिंदी। सो इस करके महाराज कहिंदे इह वी मैं एक राज दित्ता है, विद्वानी दा राज, विद्या दा राज है। अज दे युग विच जिहने विद्या पाई है उहने राज कीता, इह वी तां एक राज है। खिन मैं नीच कीट कौ राज पार ब्रह्म गरीब नवाज, जाका दृष्ट कछु न आवै। जाका जीरा कोई भी कर्म किसी की दृष्टि च नहीं आता, करता तो बड़े बड़े कर्म है पर रहिंदा गुमनाम ही है, किसी नूं पता ही नहीं लगता उहदा। कई वैसे ही दिनां विच ही उपर उठ जांदे ने लोक, लोकां विच चंगी चढ़त हो जांदी है, लोक अखबारां टीवी च नौ आ जांदा, कई बेचारे बड़े चंगे चंगे बैठे उन्हें गुमनाम ही बैठे ने। पर जे वाहिगुरू नूं भावे भी ये बंदा इन्ना गुणवान है, इस बंदे नूं हुण प्रगट करना चाहिए। जाका दृष्ट कछु न आवै तिस तत्काल दह दिस प्रगटावै, उन्हूं दसो दिशा विच प्रगट करदा, संसार दे विच उहदी इज्जत बना दिंदा। जाका अपनी करै बख्शीश, जिहदे उत्ते अपनी बख्शिश कर देण अकाल पुरख वाहिगुरु। ताका लेखा न गणै जगदीश, फिर जगदीश मालक जी अकाल पुरख जगत दे मालक, फिर उहदा लेखा गिणदे नहीं है, लेखा कोई ना पुछे ही जा हर बख्शन दा। जियो पिंड सब तिसकी रास, ये पिंड शरीर ते फिर जिहड़ा जियो जीव आत्मा है, ये सारी उहदी पूंजी मिली हुई है आपां नूं। शरीर वाहिगुरू ने बनाया ते मत्थे किते होर ही टेकदे फिरदे ने। ਜੇ ਇੰਨਾ ਹੀ ਮੱਥਾ ਟਿਕਾਉਣ ਦਾ ਸ਼ੌਂਕ ਹੈ ਉਹਨਾਂ ਨੂੰ ਤਾਂ ਉਹਨਾਂ ਕੋਲ ਤੁਸੀਂ ਹੋਰ ਬੰਦੇ ਬਣਾ ਲਓ, ਆਪੇ ਬਣਾ ਲਓ ਕੋਈ। ਬੰਦਿਆਂ ਨੂੰ ਤਾਂ ਕੋਈ ਬਣਾ ਨਹੀਂ ਸਕਦਾ, ਪਰ ਵਾਹਿਗੁਰੂ ਦੇ ਬਣਾਏ ਹੋਏ ਬੰਦਿਆਂ ਨੂੰ ਕਹਿੰਦੇ ਆਓ ਭਾਈ ਮੈਨੂੰ ਮੱਥਾ ਟੇਕੋ। ਮੱਥਾ ਤਾਂ ਸਿਰਫ ਬੰਦੇ ਨੂੰ ਉਹਨੂੰ ਹੀ ਟੇਕਣਾ ਚਾਹੀਦਾ ਜਿਹਨਾਂ ਆਪਾਂ ਨੂੰ ਬਣਾਇਆ। ਜਦ ਤੂੰ ਸਾਨੂੰ ਬਣਾਉਣ ਦੇ ਲਾਇਕ ਹੀ ਨਹੀਂ, ਤੈਨੂੰ ਮੱਥਾ ਕਾਹਦਾ ਟੇਕੀਆਂ ਸੀ। ਮਹਾਰਾਜ ਕਹਿੰਦੇ ਨੇ ਮੈਂ ਬਣਾਇਆ ਤੈਨੂੰ, ਸਮਝ ਕਰ ਤੇ ਮੱਥੇ ਹੋਰ ਥਾਂ ਨਾ ਜਾ ਕੇ ਟੇਕ। ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਟੇਕ, ਅਕਾਲ ਪੁਰਖ ਨੂੰ ਵੀ ਮੱਥਾ ਟੇਕ ਜਿਹਨੇ ਆਪਾਂ ਨੂੰ ਬਣਾਇਆ। ਘਾਟ ਘਾਟ ਪੂਰਨ ਬ੍ਰਹਮ ਪ੍ਰਕਾਸ਼, ਕਿਉਂਕਿ ਦਿਲਾਂ ਦਿਲਾਂ ਦੇ ਵਿੱਚ ਹਰ ਇੱਕ ਥਾਂ ਦੇ ਉੱਤੇ ਬ੍ਰਹਮ ਦਾ ਪ੍ਰਕਾਸ਼ ਹੈ, ਹਰੇਕ ਹਿਰਦੇ 'ਚ ਬ੍ਰਹਮ ਹੈ। ਆਪਣੀ ਬਣਤੇ ਆਪ ਬਣਾਈ, ਆਪਣੀ ਬਣਤਰ ਜਿਹੜੀ ਸੰਸਾਰ ਦੀ ਵਾਹਿਗੁਰੂ ਨੇ ਆਪ ਹੀ ਬਣਾਈ ਹੈ, ਸ੍ਰਿਸ਼ਟੀ ਦੀ ਰਚਨਾ ਆਪ ਹੀ ਕੀਤੀ ਹੈ। ਨਾਨਕ ਜੀਵੈ ਦੇਖ ਵਡਾਈ, ਕਹਿੰਦੇ ਮੈਂ ਤੇ ਵਾਹਿਗੁਰੂ ਦੀਆਂ ਵਡਿਆਈਆਂ ਨੂੰ ਦੇਖ ਕੇ ਜਿਉਂਦਾ, ਉਹਦੇ ਵਡੱਤਣ ਨੂੰ ਦੇਖ ਕੇ। ਮੇਰਾ ਜਿਉਣਾ ਤਾਂ ਇਉਂ ਹੁੰਦਾ ਕਿ ਮੈਂ ਕਹਿੰਦਾ ਬਲਿਹਾਰੀ ਕੁਦਰਤ ਵਸਿਆ ਤੇ ਰਾਮ ਤੋਂ ਨਾ ਜਾ ਹੀ ਲਖਿਆ। ਇਸ ਕਾ ਬਲ ਨਾਹੀਂ ਇਸ ਹੱਥ, ਇਸ ਜੀਵ ਦਾ ਬਲ ਇਹਦੇ ਹੱਥ ਵਿੱਚ ਨਹੀਂ ਹੈ। ਜੇ ਇਹਦੇ ਹੱਥ ਵਿੱਚ ਤਾਕਤ ਹੋਵੇ ਬਹੁਤ ਕੁਛ ਕਰ ਦੇਵੇ। ਇਹ ਬਹੁਤ ਬਲ ਹੈ ਤੇਰੇ ਹੱਥਾਂ ਵਿੱਚ। ਮਹਾਰਾਜ ਕਹਿੰਦੇ ਮੈਂ ਬਲ ਖਿੱਚ ਲੈਂਦਾ ਆਪਣਾ, ਹੁਣ ਕਰਕੇ ਦਿਖਾ, ਕੁਛ ਵੀ ਨਹੀਂ ਕਰ ਸਕਦਾ। ਬਗਦਾਦ ਦੇ ਪੀਰ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੂੰ ਰੋੜੇ ਮਾਰੋ ਜਾ ਕੇ, ਕਿਉਂਕਿ ਇਹਨਾਂ ਨੇ ਗਲਤ ਗੱਲ ਕੀਤੀ। ਜਦੋਂ ਰੋੜੇ ਮਾਰਨ ਲੱਗੇ ਸਾਰਿਆਂ ਦੇ ਹੱਥਾਂ ਦੀ ਸੱਤਾ ਖਿੱਚ ਦਿੱਤੀ ਗੁਰੂ ਨਾਨਕ ਦੇਵ ਜੀ ਨੇ। ਇਸ ਕਾ ਬਲ ਨਾ ਹੀ ਇਸ ਹੱਥ, ਹੱਥ ਉੱਥੇ ਹੀ ਖੜੇ ਹੋ ਗਏ। ਕਰਨ ਕਰਾਵਨ ਸਰਬ ਕੋ ਨਾਥ, ਸਾਰਿਆਂ ਦਾ ਜੋ ਮਾਲਕ ਹੈ, ਕਰਨ ਕਰਾਵਨ ਸਾਰਾ ਕੁਝ ਕਰਨ ਕਰਾਉਣ ਵਾਲਾ ਵਾਹਿਗੁਰੂ ਆਪ ਹੀ ਹੈ। ਇਹ ਇੱਕ ਉੱਚੀ ਅਵਸਥਾ ਵਿੱਚ ਜਾ ਕੇ ਸੋਝੀ ਪੈਂਦੀ ਹੈ, ਕਿਉਂਕਿ ਉਪਦੇਸ਼ ਜਿਹੜਾ ਹੁੰਦਾ ਉਹ ਬਿਲਕੁਲ ਹੀ ਆਮ, ਜੇ ਬੰਦੇ ਨੂੰ ਜੇ ਉਪਦੇਸ਼ ਸੁਣਾਈਏ ਉਹਨੂੰ ਨਹੀਂ ਸਮਝ ਲੱਗਦੀ ਇਹਨਾਂ ਗੱਲਾਂ ਦੀ। ਜਦੋਂ ਜੀਵ ਦੀ ਅਵਸਥਾ ਅੰਤਰੀਵ ਅੰਦਰੋਂ ਜੀਵ ਦੀ ਅਵਸਥਾ ਉੱਪਰ ਨੂੰ ਉੱਠਦੀ ਹੈ, ਜਦੋਂ ਸਿਮਰਨ ਵਾਹਿਗੁਰੂ ਮੰਤਰ ਦਾ ਮੁੱਖ ਨਾਲ ਕਰਦਾ, ਬੁੱਧੀ ਕੁਸ਼ਕ ਨਿਰਮਲ ਹੁੰਦੀ ਹੈ। ਜਦੋਂ ਹਿਰਦੇ ਵਿੱਚ ਸਿਮਰਨ ਚਲਿਆ ਜਾਂਦਾ, ਕੰਠ ਵਿੱਚ ਆ ਫਿਰ ਹਿਰਦੇ 'ਚ ਆ, ਫਿਰ ਬੁੱਧੀ ਇੰਨੀ ਨਿਰਮਲ ਹੋ ਜਾਂਦੀ ਕਿ ਉੱਚੇ ਗਿਆਨ ਦਾ ਫਿਰ ਮਾਲਕ ਬਣ ਜਾਂਦਾ। ਸੋ ਉਦੋਂ ਬਹੁਤ ਜ਼ਿਆਦਾ ਬੁੱਧੀ ਵੱਧ ਜਾਂਦੀ ਇਹਦੀ, ਫਿਰ ਇਸ ਨੂੰ ਇਹਨਾਂ ਗੱਲਾਂ ਦਾ ਗਿਆਨ ਹੁੰਦਾ ਵੀ ਅਸੀਂ ਤਾਂ ਕੁਛ ਵੀ ਨਹੀਂ ਕਰਨ ਵਾਲੇ, ਇਹ ਤਾਂ ਪਿੱਛੇ ਬੈਠੇ ਤੁਸੀਂ ਆਪ ਕਰਦੇ ਹੋ, ਆਪਣੀ ਕਿੰਨੀ ਸ਼ਕਤੀ ਹੈ। ਕਹਿੰਦੇ ਆਗਿਆਕਾਰੀ ਬੱਪਰਾ ਜੀਵ, ਇਹ ਤੁੱਛ ਜਿਹਾ ਜਿਹੜਾ ਜੀਵ ਹੈ ਨਾ ਵਿਚਾਰਾ ਛੋਟਾ ਜਿਹਾ, ਇਹ ਤਾਂ ਆਗਿਆਕਾਰੀ, ਜਿੱਧਰ ਨੂੰ ਵਾਹਿਗੁਰੂ ਕਰ ਦੇਵੇ ਉੱਧਰ ਨੂੰ ਚਲਾ ਜਾਂਦਾ। ਇਹਦੇ ਹੱਥ 'ਚ ਕੀ ਹੈ, ਰਿਮੋਟ ਕੰਟਰੋਲ ਸਾਰਾ ਵਾਹਿਗੁਰੂ ਦੇ ਹੱਥ 'ਚ ਪਕੜਿਆ, ਜਿੱਧਰ ਨੂੰ ਘੁਮਾ ਦੇ ਆਪਾਂ ਉੱਧਰ ਨੂੰ ਭੱਜ ਜਾਂਦੇ ਹਾਂ। ਖਿਡੌਣੇ ਹਾਂ ਆਪਾਂ ਤਾਂ, ਖਿਡੌਣਿਆਂ ਨੂੰ ਆਪਾਂ ਨੂੰ ਖਿਡਾਉਂਦਾ ਰਹਿੰਦਾ ਹੈ, ਜਿਹੜਾ ਬਟਨ ਦੱਬਦਾ ਉਹੀ ਕੰਮ ਹੋ ਜਾਂਦਾ, ਜੇ ਬੋਲਣ ਲਾਉਂਦਾ ਬੋਲਣ ਜਗ ਜਾਂਦੇ, ਜੇ ਚੁੱਪ ਕਰਾ ਦੇਵੇ ਫਿਰ ਕੌਣ ਬੋਲ ਸਕਦਾ। ਮਹਾਰਾਜ ਕਹਿੰਦੇ ਸਾਰਾ ਕੁਝ ਮੇਰੀ ਆਗਿਆ ਅਨੁਸਾਰ ਹੀ ਤੂੰ ਕਰਦਾ ਹੈ। ਜੋ ਤਿਸ ਭਾਵੈ ਸੋ ਇਹ ਫੁੰਥੀ, ਜੋ ਵਾਹਿਗੁਰੂ ਨੂੰ ਭਾਉਂਦਾ ਉਹੀ ਹੁੰਦਾ ਹੈ, ਉਹ ਦੂਸਰਾ ਹੁੰਦਾ ਹੀ ਨਹੀਂ ਹੈ। ਸਭ ਕੁਝ ਠੀਕ ਹੋ ਰਿਹਾ ਹੈ। ਆਪਾਂ ਅੱਜ ਦੇ ਯੁੱਗ 'ਚ ਕਹਿੰਦੇ ਦੇਖੋ ਜੀ ਬਹੁਤ ਮਾੜਾ ਹੋਇਆ ਜਾਂ ਫਲਾਨੀ ਗੱਲ ਠੀਕ ਨਹੀਂ ਹੋ ਰਹੀ। ਮਹਾਰਾਜ ਕਹਿੰਦੇ ਠੀਕ ਹੀ ਹੋ ਰਿਹਾ ਹੈ, ਮੇਰੀ ਹੁਕਮ ਵਿੱਚ ਹੋ ਰਿਹਾ, ਜਿਵੇਂ ਜਿਵੇਂ ਜਿਹਦੇ ਜਿਹਦੇ ਜਿੰਨੇ ਕੁ ਕਰਮ ਨੇ ਉਨਾ ਕੀ ਉਹਨੂੰ ਮਿਲ ਰਿਹਾ। ਕਬ ਹੋ ਊਚ ਨੀਚ ਮਹਿ ਬਸੈ, ਹੁਣ ਕਦੇ ਇਹ ਜਿਹੜਾ ਜੀਵ ਹੈ ਉੱਚੀਆਂ ਥਾਵਾਂ ਚਲਿਆ ਜਾਂਦਾ, ਕਦੇ ਨੀਚ ਥਾਵਾਂ ਚਲਿਆ ਜਾਂਦਾ, ਕਦੇ ਇਹਦਾ ਮਨ ਉੱਚੇ ਥਾਂ ਨੂੰ ਚਲਿਆ ਜਾਂਦਾ, ਬਿਰਤੀ ਉੱਚੀ ਹੋ ਜਾਂਦੀ, ਕਦੇ ਨੀਚ ਪਾਸੇ ਨੂੰ ਚਲੀ ਜਾਂਦੀ ਹੈ, ਇਹਦਾ ਕੋਈ ਪਤਾ ਲੱਗਦਾ? ਵਾਹਿਗੁਰੂ ਦੇ ਹੁਕਮ ਅਨੁਸਾਰ ਜਿੱਧਰ ਨੂੰ ਹੁਕਮ ਹੋ ਗਿਆ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ। ਕਬਹੂ ਸੋਗ ਹਰਖ ਰੰਗ ਹੱਸੈ, ਕਦੇ ਬਹੁਤ ਸੋਗ ਹੋ ਜਾਂਦਾ, ਬੜਾ ਉਦਾਸ ਹੋ ਕੇ ਬੈਠਾ, ਕਦੇ ਹਰਖ ਖੁਸ਼ੀ ਦੇ ਨਾਲ ਫਿਰ ਹੱਸਦਾ, ਰੰਗਾਂ ਦੇ ਵਿੱਚ ਆਨੰਦ ਮਾਣਦਾ, ਮਾਇਆ ਦੇ ਰੰਗਾਂ ਵਿੱਚ ਆ ਕੇ ਹੱਸਣ ਲੱਗ ਪੈਂਦਾ। ਕਬਹੂ ਨਿੰਦ ਚਿੰਦ ਵਿਵਹਾਰ, ਕਦੇ ਕਦੇ ਫਿਰ ਇਹੋ ਜਿਹੇ ਵਿਵਹਾਰ ਵੀ ਸ਼ੁਰੂ ਕਰ ਦਿੰਦਾ ਕਿ ਨਿੰਦ ਚਿੰਦ, ਚਿੰਦ ਚੁਗਲੀ, ਨਿੰਦ ਨਿੰਦਾ, ਨਿੰਦਾ ਚੁਗਲੀ ਦਾ ਫਿਰ ਕੰਮ ਸ਼ੁਰੂ ਕਰ ਲੈਂਦਾ। ਫਿਰ ਵਿਵਹਾਰ ਇਹ ਕਾਹਨੂੰ ਸ਼ੁਰੂ ਕਰਨਾ ਸੀ, ਪਰ ਆਦ ਤੋਂ ਮਜਬੂਰ ਹੈ, ਨਿੰਦਾ ਚੁਗਲੀ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ। ਕਬਹੂ ਊਬ ਆਕਾਸ਼ ਪਿਆਲ, ਕਦੇ ਊਬ ਉੱਪਰ ਨੂੰ ਆਕਾਸ਼ ਵਿੱਚ ਉੱਡ ਜਾਂਦਾ, ਕਦੇ ਪਤਾਲ ਵੱਲ ਨੂੰ ਚਲੇ ਜਾਂਦਾ, ਇਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੈ। ਕਦੇ ਬਿਰਤੀ ਉੱਪਰ ਉੱਠ ਗਈ, ਕਦੇ ਪਤਾਲ ਵੱਲ ਨੀਵੇਂ ਪਤਿਤ ਹੋ ਗਿਆ, ਕਦੇ ਪਵਿੱਤਰ ਹੋ ਗਿਆ, ਕਦੇ ਆਕਾਸ਼ ਵਿੱਚ ਉੱਡ ਗਿਆ, ਕਦੇ ਧਰਤੀ ਦੇ ਥੱਲੇ ਚਲਿਆ ਗਿਆ। ਕਬਹੂ ਬੇਤਾ ਬ੍ਰਹਮ ਵਿਚਾਰ, ਕਦੇ ਬ੍ਰਹਮ ਦੀ ਵਿਚਾਰ ਕਰਨ ਵਾਲਾ ਬੇਤਾ ਤੋਂ ਭਾਵ ਗਿਆਨੀ ਬਣ ਜਾਂਦਾ, ਬ੍ਰਹਮ ਦੀਆਂ ਬੜੀਆਂ ਬੜੀਆਂ ਵਿਚਾਰਾਂ ਕਰਦਾ। ਸੱਜਣ ਠੱਗ, ਕਦੇ ਤਾਂ ਬੜੀਆਂ ਕਰਦਾ ਸੀ, ਇਧਰਲੀਆਂ ਉਧਰਲੀਆਂ ਗੱਲਾਂ ਗੁਰੂ ਨਾਨਕ ਦੇਵ ਜੀ ਮਿਲੇ ਪਏ ਤਾਂ ਬ੍ਰਹਮ ਦੀਆਂ ਵਿਚਾਰਾਂ ਕਰਨ ਲੱਗ ਪਿਆ। ਨਾਨਕ ਆਪ ਮਿਲਾ ਵਣਹਾਰ, ਵਾਹਿਗੁਰੂ ਆਪ ਹੀ ਕਿਰਪਾ ਕਰਨ, ਸੰਸਾਰ ਦੇ ਗੇੜੇ ਚੋਂ ਕੱਢ ਕੇ ਆਪਣੇ ਨਾਲ ਮਿਲਾ ਲੈਣ, ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਦੋ ਚੀਜ਼ਾਂ ਤਾਂ ਹੈ, ਹੁੰਦੀਆਂ ਹੀ ਰਹਿੰਦੀਆਂ ਨੇ, ਤੀਜੀ ਚੀਜ਼ ਹੈ ਖਾਸ। ਇਹ ਵੀ ਪਿਆਖ ਨਾ ਜਾਪੇ ਜੇ ਕਿਸੇ ਆਉਣਾ ਰਾਸ, ਪਰ ਫਿਰ ਵੀ ਇਹ ਨਹੀਂ ਪਤਾ ਲੱਗਦਾ ਵੀ ਕਿਹਦੇ ਤੇ ਕਦੋਂ ਕਿਰਪਾ ਕਰ ਦੇਣ। ਕਦੋਂ ਨਿਰਤ ਕਰੇ ਬਹੁ ਭਾਂਤ, ਕਦੇ ਬਹੁਤ ਸਾਰੇ ਤਰੀਕਿਆਂ ਨਾਲ ਨਾਚ ਕਰਦਾ ਫਿਰਦਾ, ਨੱਚਦਾ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋ ਬਨ ਲਗਤ ਹੈ। ਉਹ ਕੀ ਹੋ ਗਿਆ ਤੈਨੂੰ, ਉੱਚੀ ਉੱਚੀ ਕਿਉਂ ਰੋਂਦਾ, ਮੇਰੀ ਮਾਇਆ ਚਲੀ ਗਈ, ਹੁਣ ਹੱਸਦਾ ਕਿਉਂ, ਮੇਰੀ ਮਾਇਆ ਆ ਗਈ। ਮੈਂ ਇਸੇ ਕੰਮ 'ਚ ਹੀ ਲੱਗਿਆ ਰਹਿੰਦਾ। ਕਬਰੂ ਸੋਏ ਰਹੇ ਦਿਨ ਰਾਤ, ਰਾਤ ਦਿਨ ਕਦੇ ਕਦੇ ਸੁੱਤਾ ਹੀ ਰਹਿੰਦਾ। ਤਮੋ ਗੁਣੀ ਹੋ ਗਿਆ, ਹੁਣ ਖਾਣੇ ਪੀਣੇ ਹੋ ਗਏ, ਮਾਇਆ ਬਹੁਤੀ ਆ ਗਈ, ਸੁੱਤੇ ਰਹੋ ਬਈ, ਇਹ ਜ਼ਿੰਦਗੀ 'ਚ ਸੌਣੀ ਆਏ। ਕਬਰੂ ਮਹਾਂਕ੍ਰੋਧ ਬਿਕਰਾਲ, ਬਿਕਰਾਲ ਹੁੰਦਾ ਭਿਆਨਕ ਕ੍ਰੋਧ, ਬੜਾ ਭਾਰੀ ਚੜ੍ਹ ਗਿਆ ਹੁਣ ਗੁੱਸੇ 'ਚ। ਤਮੋ ਗੁਣੀ ਬਿਰਤੀ ਚੱਲਦੀ ਹੈ, ਤਮੋ ਗੁਣ 'ਚ ਆ ਗਿਆ, ਮਾੜੀਆਂ ਚੀਜ਼ਾਂ ਖਾਣੀਆਂ, ਪੈਸੇ 'ਚੋਂ ਜ਼ਿਆਦਾ ਆ ਗਏ ਨੇ। ਜਦੋਂ ਦਾਲ ਫੁਲਕਾ ਮਸਾਂ ਚੱਲਦਾ ਸੀ, ਇੱਕ ਟਾਈਮ ਦੀ ਰੋਟੀ ਖਾਂਦਾ ਸੀ, ਰੱਬ ਰੱਬ ਕਰਦਾ ਸੀ, ਦੋ ਟਾਈਮ ਰੋਟੀ ਮਿਲਣ ਲੱਗੀ ਥੋੜ੍ਹਾ ਜਿਹਾ ਪਿੱਛੇ ਹਟਿਆ ਰੱਬ ਤੋਂ, ਤਿੰਨ ਟਾਈਮ ਦੀ ਰੋਟੀ ਮਿਲੀ ਤਾਂ ਹੋਰ ਪਿੱਛੇ ਹਟ ਗਿਆ। ਸ਼ਾਮ ਦੀ ਕਥਾ 'ਚ ਆਇਆ ਪਰਸੋਂ ਭਈ, ਬਾਜ ਅਤੇ ਬੰਦਾ ਇਹ ਦੋ ਜਾਣੇ ਨਾ ਰੱਜੇ ਹੋਏ ਕੰਮ ਨਹੀਂ ਦਿੰਦੇ। ਜੇ ਬਾਜ ਰੱਜ ਜਾਵੇ ਤਾਂ ਸ਼ਿਕਾਰ ਨਹੀਂ ਕਰਦਾ, ਤੇ ਬੰਦੇ ਨੂੰ ਰੋਟੀ ਖਾਣ ਨੂੰ ਮਿਲ ਜੇ ਫਿਰ ਨਹੀਂ ਕੁਛ ਕਰਦਾ, ਨਿਕੰਮਾ ਹੋ ਜਾਂਦਾ, ਇਹ ਤਾਂ ਭੁੱਖਾ ਹੀ ਠੀਕ ਰਹਿੰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਸੁੱਤਾ ਹੀ ਰਹਿੰਦਾ ਰਾਤ ਦਿਨ, ਕਦੇ ਗੁੱਸਾ ਹੀ ਕਰੀ ਜਾਂਦਾ ਹੈ। ਕਬਹੂ ਸਰਬ ਕੀ ਹੋ ਤਰਵਾਲ, ਕਦੇ ਫਿਰ ਸਾਰਿਆਂ ਦੀ ਚਰਨ ਧੂੜੀ ਬਣ ਜਾਂਦਾ। ਇਹ ਸਭ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਕਬਹੂ ਹੋਏ ਬਹਿ ਬੜ ਰਾਜਾ, ਕਦੇ ਬਹੁਤ ਵੱਡਾ ਰਾਜਾ ਹੋ ਕੇ ਬਣ ਕੇ ਬੈਠ ਜਾਂਦਾ। ਇਹੀ ਇੱਕੋ ਹੀ ਜੀਵ ਹੈ, ਵਾਹਿਗੁਰੂ ਰਾਜਾ ਬਣਾ ਕੇ ਬਿਠਾ ਦਿੰਦਾ ਇਹਨੂੰ, ਪਿੱਛੋਂ ਲੈ ਕੇ ਸਾਰਿਆਂ ਦੇ ਉੱਤੇ ਟਿੱਪੀ ਨਹੀਂ ਆਈ, ਸਿਰਫ ਸ਼ੁਰੂ ਵਿੱਚ ਟਿੱਪੀ, ਇੱਕ ਜਗ੍ਹਾ ਦੇ ਉੱਤੇ ਹੁਣ ਟਿੱਪੀ ਲਾਈ। ਕਬਹੂ ਸਰਬ ਕੀ ਹੋ ਤਰਵਾਲ, ਇਹ ਤਿੰਨ ਪੰਗਤੀਆਂ ਨੂੰ ਹਮੇਸ਼ਾ ਧਿਆਨ ਦੇਣਾ। ਕਬਹੂ ਦੇ ਉੱਤੇ ਟਿੱਪੀ ਹੈ, ਬਾਕੀ ਕਬਹੂ ਪਾਠ ਹੀ ਚੱਲਦਾ ਹੈ। ਸਿਰਫ ਬੋਲਣ ਵੇਲੇ ਕਬਹੂ ਹੈ, ਬਾਕੀ ਬਿੰਦੀ ਲਾਉਂਦੇ ਨੇ ਆਮ ਕਬਹੂ, ਫਿਰ ਟਿੱਪੀ ਆ ਹੀ ਜਾਂਦੀ ਉੱਪਰ। ਇਸ ਕਰਕੇ ਕਬਹੂ ਤੇ ਇੱਥੇ ਟਿੱਪੀ, ਸਰਬ ਕੀ ਹੋ ਤਰਵਾਲ। ਕਬਹੂ ਹੋਏ ਬਹਿ ਬੜ ਰਾਜਾ, ਕਦੇ ਬਹੁਤ ਵੱਡਾ ਰਾਜਾ, ਸਿਰਫ ਇੱਕੋ ਹੀ ਸਾਰੀਆਂ ਪੰਗਤੀਆਂ 'ਚ ਆਹ ਪੰਗਤੀ ਆਉਣੀ ਜਿੱਥੇ ਉਂਕੜ ਆਉਣਾ। ਇਹਨੂੰ ਵੀ ਆਪਾਂ ਕਿਉਂ ਆਪਣੀ ਆਦਤਾਂ ਨੇ ਵਿੱਚ ਹੀ ਦਲੀ ਮਲੀ ਕਰ ਜਾਂਦੇ, ਨਾਲ ਹੀ ਕਬਹੂ ਕਬਹੂ ਕਰਦੇ, ਇਹਨੂੰ ਵੀ ਨਾਲ ਹੀ ਕਬਹੂ ਹੀ ਕਹਿ ਜਾਣਾ ਆਪਾਂ ਨੇ, ਵੀ ਚੱਲ ਇੱਥੇ ਕਿਹੜਾ ਕੋਈ ਫਰਕ ਪੈਂਦਾ। ਪਰ ਇੱਥੇ ਔਂਕੜ ਹੈ, ਕਬਹੋ ਕਬਹੂ 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 ਕਰਦੇ ਕਰਦੇ ਕਬਹੋ ਕਬਹੋ ਪੇਖਾਰੀ ਨੀਚ ਕਾ ਸਾਜਾ,